ਭਾਈ ਤਿਲੋਕਾ ਜੀ ਦੇ ਨੇਤਰ ਖੁੱਲ੍ਹੇ। ਇੱਕ ਨਿਗਾਹ ਭਰ ਕੇ ਰਾਜਕੁਮਾਰੀ ਵੱਲ ਤੱਕਿਆ। ਉਸ ਦਾ ਤੱਕਣਾ ਕੀ ਸੀ ਕਿ ਇੱਕ ਥਰਥਰਾਹਟ ਜਿਹੀ ਰਾਜਕੁਮਾਰੀ ਦੇ ਸਰੀਰ ਵਿੱਚੋਂ ਦੀ ਲੰਘ ਗਈ। ਹੌਲੀ ਬੋਲ ਕੇ ਪੁੱਛਿਆ, ਮੈਂ ਇੱਥੇ ਕਿਸ ਤਰ੍ਹਾਂ ਆ ਗਿਆ? ਰਾਜਕੁਮਾਰੀ ਨੇ ਦੱਸਿਆ, ਹੇ ਪਰਦੇਸੀ ਭਲੇ ਪੁਰਸ਼ ਜੀ, ਮੇਰੇ ਤੋਂ ਭੁੱਲ ਹੋ ਗਈ। ਮੈਂ ਤੁਹਾਨੂੰ ਬੈਠਿਆਂ ਨੂੰ ਦੂਰੋਂ ਚੀਤਾ ਜਾਣ ਕੇ ਬਾਣ ਮਾਰਿਆ ਸੀ। ਮੈਂ ਉਸ ਦਿਨ ਤੋਂ ਹੀ ਇੰਤਜ਼ਾਰ ਕਰ ਰਹੀ ਹਾਂ ਕਿ ਤੁਸੀਂ ਨੇਤਰ ਖੋਲ੍ਹੋ। ਕਦ ਬੋਲਣ ਲੱਗੋ ਅਤੇ ਕਦ ਮੈਂ ਆਪਣਾ ਪਾਪ ਤੁਹਾਡੇ ਅੱਗੇ ਪ੍ਰਗਟ ਕਰਾਂ ਅਤੇ ਤੁਸੀਂ ਮੈਨੂੰ ਉਸ ਦੀ ਉਵੇਂ ਸਜ਼ਾ ਦੇਵੋ ਜਿਸ ਤਰ੍ਹਾਂ ਦੇ ਨਾਲ ਮੈਂ ਤੁਹਾਨੂੰ ਅਚਾਨਕ ਹੀ ਤੀਰ ਮਾਰ ਦਿੱਤਾ ਸੀ। ਇਹ ਭੋਲੀ ਜਿਹੀ ਸਰਲ ਹਿਰਦੇ ਵਿੱਚੋਂ ਨਿਕਲੀ ਹੋਈ ਆਵਾਜ਼ ਸੁਣ ਕੇ ਭਾਈ ਤਿਲੋਕਾ ਜੀ ਉੱਤੇ ਗੁੱਸੇ ਦਾ ਕੋਈ ਚਿੰਨ ਪ੍ਰਗਟ ਨਾ ਹੋਇਆ, ਸਗੋਂ ਮੁਸਕਰਾਉਂਦੇ ਹੋਏ ਨੈਣਾਂ ਵਿੱਚੋਂ ਇੱਕ ਤਰਸ ਆਇਆ ਅਤੇ ਕਹਿਣ ਲੱਗੇ, ਤੁਹਾਤੋਂ ਮੇਰੇ ਬਾਣ ਲੱਗਿਆ? ਇਹ ਤਾਂ ਕੋਈ ਗੱਲ ਨਹੀਂ ਹੈ, ਕੋਈ ਬਾਤ ਨਹੀਂ ਹੈ ਪਛਤਾਵਾ ਕਰਨ ਦੀ। ਵਾਹਿਗੁਰੂ ਜੀ ਤੇਰਾ ਭਲਾ ਕਰਨ। ਮੇਰੇ ਗੁਰੂ ਨੇ ਸਿਖਾਇਆ ਹੈ ਕਿ ਭਲਿਆਂ ਦਾ ਭਲਾ ਤਾਂ ਸਭ ਕਰਦੇ ਨੇ, ਪਰ ਬੁਰਿਆਂ ਦਾ ਭਲਾ ਮੰਗਣਾ ਗੁਰਸਿੱਖਾਂ ਦਾ ਕਰਮ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਪੰਨਾ 1382। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਬੁਰਿਆਂ ਦਾ ਵੀ ਅਤੇ ਚੰਗਿਆਂ ਦਾ ਵੀ। ਹੇ ਵਾਹਿਗੁਰੂ, ਸਾਰੇ ਸੰਸਾਰ ਦਾ ਭਲਾ ਕਰ, ਚਾਹੇ ਸਾਡੇ ਉੱਤੇ ਫੌਜਕਸ਼ੀ ਹੋ ਰਹੀ ਹੋਵੇ, ਉਹਨਾਂ ਦਾ ਵੀ ਭਲਾ ਕਰੀ। ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਜਦੋਂ ਪਹੁੰਚੇ ਹੋਰ ਸਿੰਘਾਂ ਅਤੇ ਸਾਹਿਬਜ਼ਾਦਿਆਂ ਸਮੇਤ, ਤਾਂ ਗੁਰੂ ਮਹਾਰਾਜ ਕਹਿੰਦੇ, ਆਸਾ ਜੀ ਦਾ ਵਾਰ ਦਾ ਕੀਰਤਨ ਅੱਜ ਨਹੀਂ ਹੋਇਆ। ਨਿਤਨੇਮ ਤਾਂ ਛੱਡਣਾ ਨਹੀਂ, ਰੂਹਾਨੀ ਖੁਰਾਕ ਜ਼ਰੂਰ ਮਿਲਣੀ ਚਾਹੀਦੀ ਹੈ। ਸਰੀਰਕ ਖੁਰਾਕ ਮਿਲੇ ਨਾ ਮਿਲੇ ਗੁਜ਼ਾਰਾ ਹੋ ਜਾਂਦਾ ਹੈ, ਪਰ ਰੂਹਾਨੀ ਖੁਰਾਕ ਤੋਂ ਬਿਨਾਂ ਤਾਂ ਆਦਮੀ ਦੀ ਕੀ ਹਾਲਤ ਹੁੰਦੀ ਹੈ? ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ। ਗੁਰੂ ਸਾਹਿਬ ਦੇ ਮੁਖਾਰ ਬਿੰਦ ਤੋਂ ਸੁਣਦਿਆਂ ਹੀ ਆਸਾ ਜੀ ਦਾ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ। ਕੀਰਤਨ ਦੌਰਾਨ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਸਾਹਿਬਜ਼ਾਦਾ ਅਜੀਤ ਸਿੰਘ ਜੀ 500 ਜਵਾਨਾਂ ਨਾਲ ਯੁੱਧ ਕਰਦੇ ਨੇ। ਭਾਈ ਬਚਿੱਤਰ ਸਿੰਘ ਅਤੇ ਹੋਰ ਯੋਧਿਆਂ ਨੇ ਵੈਰੀ ਫੌਜ ਨੂੰ ਰੋਕੀ ਰੱਖਿਆ, ਪਰ ਐਡੀ ਵੱਡੀ ਵਿਉਂਤਬੱਧ ਵੈਰੀ ਫੌਜ ਕਿੰਨਾ ਕੁ ਚਿਰ ਰੋਕੀ ਜਾ ਸਕਦੀ ਸੀ? ਫੌਜ ਬਿਲਕੁਲ ਨੇੜੇ ਪਹੁੰਚ ਗਈ ਅਤੇ ਉੱਧਰੋਂ ਪੂਰੇ ਜ਼ੋਰ ਨਾਲ ਅਰਦਾਸ ਹੋ ਰਹੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਜਿਹੜੇ ਗੋਲੀ ਚਲਾਉਂਦੇ ਆ ਰਹੇ ਹਨ ਉਹਨਾਂ ਦਾ ਵੀ ਭਲਾ ਮੰਗਦੇ ਹਨ, ਕਿਉਂਕਿ ਇਹਨਾਂ ਵਿੱਚੋਂ ਬੁਰਿਆਈ ਇਹਨਾਂ ਦੇ ਮਾੜੇ ਕਰਮਾਂ ਕਰਕੇ ਹੈ। ਜੇ ਮਾੜੇ ਕਰਮ ਨਾ ਹੋਣ ਤਾਂ ਇਹਨਾਂ ਦੇ ਅੰਦਰ ਵੀ ਚੰਗਿਆਈ ਆ ਜਾਵੇ। ਬੰਦਾ ਨਹੀਂ ਮਾੜਾ, ਆਤਮਾ ਸਭ ਦੀ ਹੀ ਮਹਾਂਪਵਿੱਤਰ ਹੈ, ਲੇਕਿਨ ਤਿੰਨਾਂ ਗੁਣਾਂ ਦੀ ਪ੍ਰਕਿਰਤੀ ਦਾ ਅਸਰ ਹੋਣ ਕਰਕੇ ਆਦਮੀ ਚੰਗਿਆਂ ਅਤੇ ਮੰਦਿਆਂ ਵਿੱਚ ਵੰਡੇ ਜਾਂਦੇ ਹਨ। ਸੋ ਇਹ ਨਜ਼ਰੀਆ ਹੈ ਗੁਰਮੁਖ ਦਾ ਕਿ ਬੁਰਿਆਂ ਦਾ ਵੀ ਭਲਾ ਮੰਗਣਾ ਹੈ, ਕਿਸੇ ਨੂੰ ਵੀ ਬੁਰਾ ਨਾ ਕਹਿਣਾ, ਜੇ ਕਹਿਣਾ ਹੈ ਤਾਂ ਆਪ ਨੂੰ। ਜਿਵੇਂ ਕਿ ਗੁਰਬਾਣੀ ਕਹਿੰਦੀ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪੰਨਾ 1364। ਜਦੋਂ ਅਸੀਂ ਕਿਸੇ ਬੁਰੇ ਦਾ ਵੀ ਭਲਾ ਕਰਦੇ ਹਾਂ ਤਾਂ ਪ੍ਰਭੂ ਸਾਡੇ ਉੱਪਰ ਦਿਆਲੂ ਹੁੰਦਾ ਹੈ ਅਤੇ ਕੋਈ ਰੋਗ ਨਹੀਂ ਲੱਗਦਾ ਦੇਹ ਨੂੰ। ਉਸ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹਾਂ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਪੰਨਾ 1382। ਰਾਜਕੁਮਾਰੀ ਹੈਰਾਨ ਹੈ ਕਿ ਇਹ ਕਿਹੋ ਜਿਹਾ ਭਲਾ ਪੁਰਸ਼ ਹੈ ਕਿ ਇਸ ਨੂੰ ਗੁੱਸਾ ਆਇਆ ਹੀ ਨਹੀਂ, ਜਦਕਿ ਮੈਂ ਸਾਫ਼ ਸਾਫ਼ ਦੱਸ ਦਿੱਤਾ ਹੈ ਕਿ ਮੈਂ ਹੀ ਤੈਨੂੰ ਤੀਰ ਮਾਰਿਆ ਸੀ। ਪਰ ਇਹਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਤਾਂ ਬਹੁਤ ਮਾੜਾ ਕੰਮ ਕੀਤਾ, ਤੈਨੂੰ ਬਿਨਾਂ ਸੋਚੇ ਸਮਝੇ ਤੀਰ ਮਾਰਨਾ ਨਹੀਂ ਸੀ ਚਾਹੀਦਾ। ਸਗੋਂ ਇੱਕ ਅੱਖਰ ਵੀ ਇਸਨੇ ਮਾੜਾ ਨਹੀਂ ਕਿਹਾ, ਤਾਂ ਇਹ ਮੈਨੂੰ ਪਿਆਰਾ ਅਤੇ ਚੰਗਾ ਲੱਗ ਰਿਹਾ ਹੈ। ਮੈਂ ਤਾਂ ਅਜਿਹਾ ਪੁਰਸ਼ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਜਿਹੜਾ ਬੁਰਾ ਕਰਨ ਵਾਲੇ ਨੂੰ ਵੀ ਕੁਝ ਨਾ ਕਹੇ। ਭਾਈ ਤਿਲੋਕੇ ਨੇ ਲੰਮਾ ਸਾਹ ਲਿਆ ਅਤੇ ਕਹਿਣ ਲੱਗੇ, ਮੇਰਾ ਮਾਲਕ ਤੇਰਾ ਭਲਾ ਕਰੇ। ਉਹ ਕਹਿਣ ਲੱਗੀ, ਹੇ ਚੰਗੇ ਮਨੁੱਖ, ਮੇਰਾ ਭਲਾ? ਮੈਂ ਤਾਂ ਤੈਨੂੰ ਮੌਤ ਦੇ ਨੇੜੇ ਪਹੁੰਚਾ ਦਿੱਤਾ ਸੀ। ਮੇਰਾ ਭਲਾ ਤਾਂ ਹੀ ਹੋ ਸਕਦਾ ਹੈ ਕਿ ਤੂੰ ਰਾਜ਼ੀ ਹੋ ਕੇ ਇਹ ਮੇਰੀ ਹੀ ਕਮਾਨ ਨਾਲ ਮੇਰੇ ਤੀਰ ਮਾਰੇ, ਜਿਵੇਂ ਮੈਂ ਤੇਰੇ ਮਾਰਿਆ ਸੀ। ਕਿਉਂਕਿ ਮੈਂ ਪਾਪ ਬਾਰੇ ਸੁਣਿਆ ਸੀ, ਇੱਕ ਵਾਰ ਪੰਡਿਤ ਕਹਿੰਦਾ ਸੀ ਕਿ ਪਾਪ ਕਰਨ ਵਾਲਾ ਮੂਰਖ ਹੋਇਆ ਕਰਦਾ ਹੈ ਅਤੇ ਉਸ ਨੂੰ ਦਰਗਾਹ ਵਿੱਚ ਦੰਡ ਮਿਲਦਾ ਹੈ। ਉਦੋਂ ਮੈਂ ਸੁਣਦੇ ਸਾਰ ਅੱਗ ਬਗੋਲਾ ਹੋ ਗਈ ਕਿ ਐਸੀਆਂ ਗੱਲਾਂ ਕਮਜ਼ੋਰ ਬੰਦੇ ਦੱਸਦੇ ਨੇ, ਪਰ ਅੱਜ ਮੇਰੇ ਦਿਲ ਦੇ ਅੰਦਰ ਇਹ ਹੈ ਕਿ ਇਹ ਪਾਪ ਕਰਮ ਹੀ ਹੁੰਦਾ ਹੈ ਜਿਸ ਦਾ ਮੇਰੇ ਅੰਦਰ ਪਛਤਾਵੇ ਦੇ ਰੂਪ ਵਿੱਚ ਬਦਲਾ ਲਿਆ ਜਾ ਰਿਹਾ ਹੈ। ਭਾਈ ਤਿਲੋਕੇ ਨੇ ਬਹੁਤ ਹੀ ਪਿਆਰੀ ਆਵਾਜ਼ ਵਿੱਚ ਕਿਹਾ, ਬੀਬਾ ਪਛਤਾਵਾ ਨਾ ਕਰ, ਇਹ ਤੇਰਾ ਕਸੂਰ ਨਹੀਂ ਹੈ, ਇਹੋ ਫਰਮਾਨ ਹੈ। ਕਹਿੰਦੇ, ਬੀਬਾ ਤੈਨੂੰ ਕੋਈ ਦੋਸ਼ ਨਹੀਂ, ਇਹ ਤਾਂ ਮੇਰੇ ਕਰਮਾਂ ਦਾ ਹੀ ਦੋਸ਼ ਹੈ। ਕਹਿੰਦੀ, ਇਹ ਭਲੇ ਪੁਰਸ਼, ਅਜਿਹੀ ਗੱਲ ਤੂੰ ਕਿਉਂ ਕਹਿੰਦਾ ਹੈ? ਮੈਂ ਤੇਰੇ ਤੀਰ ਮਾਰਿਆ ਹੈ ਅਤੇ ਦੋਸ਼ ਆਪਣੇ ਸਿਰ ਲੈਂਦਾ ਹੈ? ਕਹਿਣ ਲੱਗੇ, ਬੀਬਾ ਤੈਨੂੰ ਨਹੀਂ ਪਤਾ, ਤੈਨੂੰ ਉਹ ਨਿਗਾਹ ਨਹੀਂ ਦਿੱਤੀ ਹੋਈ ਸੋਝੀ ਨਾਲ ਮੇਰੇ ਪਰਮੇਸ਼ਰ ਤੋਂ। ਸੁਣ, ਮੇਰੇ ਗੁਰੂ ਜੀ ਕਹਿੰਦੇ ਨੇ ਕਿ ਕਿਸੇ ਨੂੰ ਦੋਸ਼ ਨਾ ਦਿਓ, ਦੋਸ਼ ਆਪਣੇ ਹੀ ਕਰਮਾਂ ਦਾ ਹੋਇਆ ਕਰਦਾ, ਚੰਗਾ ਮੰਦਾ ਸਭ ਆਪਣੇ ਹੀ ਕਰਮਾਂ ਦਾ ਫਲ ਹੋਇਆ ਕਰਦਾ। ਕ੍ਰਿਸ਼ਨ ਮਹਾਰਾਜ ਜੀ 16 ਕਲਾ ਸੰਪੂਰਨ ਅਵਤਾਰ ਹੋਏ ਨੇ। ਦੁਆਪਰ ਯੁੱਗ ਦੇ ਅੰਦਰ ਯੁੱਗ ਦੀ ਸਮਾਪਤੀ ਦੇ ਨੇੜੇ ਆਪ ਨੇ ਭਾਰਤ ਵਰਸ਼ ਵਿੱਚੋਂ ਸਾਧੂਆਂ ਨੂੰ ਬੁਲਾਇਆ। ਪ੍ਰਭਾਤ ਖੇਤਰ ਦੇ ਉੱਤੇ ਬਹੁਤ ਸਾਰੇ ਮਹਾਤਮਾ ਪਹੁੰਚ ਗਏ। ਕ੍ਰਿਸ਼ਨ ਮਹਾਰਾਜ ਜੀ ਆਪਣੇ ਪਰਿਵਾਰ ਸਮੇਤ ਮਹਾਂਪੁਰਸ਼ਾਂ ਦੀ ਸੇਵਾ ਕਰਨ ਲੱਗੇ। ਉਹਨਾਂ ਦੇ ਜਿਹੜੇ ਬੱਚੇ ਸੀ ਉਹ ਕੁਝ ਨਾਸਤਕ ਬਿਰਤੀ ਦੇ ਹੋ ਚੁੱਕੇ ਸਨ, ਸ਼ਰਾਬ ਦੀ ਵਰਤੋਂ ਤੋਂ ਪ੍ਰਭਾਵਿਤ ਹੋ ਚੁੱਕੇ ਸਨ। ਸੰਤਾਂ ਦੀ ਮਹਿਮਾ ਨੂੰ ਉਹਨਾਂ ਨੇ ਬਿਲਕੁਲ ਹੀ ਵਿਸਾਰ ਦਿੱਤਾ ਸੀ ਅਤੇ ਇਹ ਸਮਝਣ ਲੱਗ ਗਏ ਸਨ ਕਿ ਇਹ ਤਾਂ ਪਖੰਡੀ ਲੋਕ ਦੁਨੀਆ ਨੂੰ ਬੁੱਧੂ ਬਣਾ ਰਹੇ ਨੇ ਅਤੇ ਹਲਵਾ ਮੰਡਾ ਹਜ਼ਮ ਕਰਨ ਲਈ ਐਵੇਂ ਝੂਠੀਆਂ ਕਹਾਣੀਆਂ ਬਣਾ ਕੇ ਲੋਕਾਂ ਨੂੰ ਡਰਾ ਰਹੇ ਹਨ। ਇਹਨਾਂ ਵਿੱਚ ਅਤੇ ਹੋਰ ਬੰਦਿਆਂ ਵਿੱਚ ਕੋਈ ਫਰਕ ਨਹੀਂ, ਬਸ ਇੰਨਾ ਹੀ ਹੈ ਕਿ ਇਹਨਾਂ ਦੇ ਕੱਪੜੇ ਗੇਰੂ ਰੰਗ ਦੇ ਹੁੰਦੇ ਹਨ, ਭਗਵੇਂ ਰੰਗ ਦੇ ਹੁੰਦੇ ਹਨ ਅਤੇ ਸਾਡੇ ਹੋਰ ਭਾਂਤ ਭਾਂਤ ਰੰਗਾਂ ਦੇ ਹੁੰਦੇ ਹਨ। ਇਹ ਅੱਖਾਂ ਮੀਚ ਕੇ ਬੈਠੇ ਰਹਿੰਦੇ ਹਨ ਬਗਲੇ ਵਾਂਗ ਅਤੇ ਜਦੋਂ ਡੱਡੀ ਨੇੜੇ ਆ ਜਾਂਦੀ ਹੈ ਤਾਂ ਇੱਕਦਮ ਝਪਟਾ ਮਾਰ ਕੇ ਖਾ ਜਾਂਦੇ ਹਨ। ਇਸ ਤਰ੍ਹਾਂ ਇਹ ਪਖੰਡੀ ਸੰਤ ਹਨ, ਪਰ ਕਹਿੰਦੇ ਹਨ ਕਿ ਤ੍ਰਿਕਾਲਦਰਸ਼ੀ ਹਾਂ। ਇਹ ਸਭ ਢੌਂਗ ਹੈ ਅਤੇ ਅਸੀਂ ਇਸ ਢੌਂਗ ਨੂੰ ਨੰਗਿਆਂ ਕਰ ਦਿੰਦੇ ਹਾਂ। ਬੱਚਿਆਂ ਨੂੰ ਇਕੱਠਾ ਕੀਤਾ ਅਤੇ ਇੱਕ ਬੱਚਾ ਜਿਸਦਾ ਨਾਮ ਸੁੰਭ ਸੀ ਦੇ ਪੇਟ ਉੱਤੇ ਇੱਕ ਬਾਟਾ ਮੂਧਾ ਮਾਰ ਕੇ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਬੀਬੀਆਂ ਵਾਲੇ ਬਸਤਰ ਪੁਆ ਕੇ ਇਸ ਤਰ੍ਹਾਂ ਦਾ ਭੇਖ ਬਣਾ ਦਿੱਤਾ ਜਿਵੇਂ ਕਿ ਕੋਈ ਗਰਭਵਤੀ ਬੀਬੀ ਹੋਵੇ ਅਤੇ ਬਾਕੀ ਬੱਚਿਆਂ ਨੇ ਮਰਦਾਂ ਵਾਲੇ ਬਸਤਰ ਪਾ ਲਏ ਅਤੇ ਲੱਗੇ ਸੰਤਾਂ ਨੂੰ ਮਸ਼ਕਰੀਆਂ ਕਰਨ। ਇਕੱਲੇ ਇਕੱਲੇ ਸੰਤ ਕੋਲ ਜਾ ਕੇ ਨਮਸਕਾਰਾਂ ਕਰਨ ਅਤੇ ਬੜੇ ਹੌਸਲੇ ਨਾਲ ਪੁੱਛਣ, ਬਾਬਾ ਜੀ ਸੁਣਦੇ ਹਾਂ ਕਿ ਤੁਸੀਂ ਤ੍ਰਿਕਾਲਦਰਸ਼ੀ ਹੋ, ਤੁਸੀਂ ਭੂਤ ਭਵਿੱਖਤ ਅਤੇ ਵਰਤਮਾਨ ਬਾਰੇ ਸਭ ਕੁਝ ਜਾਣਦੇ ਹੋ, ਅਸੀਂ ਤੁਹਾਨੂੰ ਤਾਂ ਹੀ ਨਮਸਕਾਰ ਕਰ ਰਹੇ ਹਾਂ, ਪਰ ਇਹ ਸਾਡੇ ਨਾਲ ਇੱਕ ਲੜਕੀ ਹੈ, ਇਹ ਸ਼ਰਮਾਉਂਦੀ ਹੋਈ ਆਪ ਤਾਂ ਕੁਝ ਨਹੀਂ ਕਹਿੰਦੀ, ਪਰ ਇਹ ਪੁੱਛਣਾ ਚਾਹੁੰਦੀ ਹੈ ਕਿ ਇਸ ਦੇ ਪੇਟ ਵਿੱਚੋਂ ਲੜਕਾ ਪੈਦਾ ਹੋਵੇਗਾ ਜਾਂ ਲੜਕੀ। ਸੰਤ ਨਿਰੋਲ ਸ਼ਾਂਤੀ ਦਾ ਮੁਜੱਸਮਾ ਹੋਇਆ ਕਰਦੇ ਹਨ। ਹੱਸ ਕੇ ਉੱਤਰ ਦੇ ਦੇਣਾ ਕਿ ਇਹ ਤਾਂ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਹੀ ਸਭ ਕੁਝ ਹੋਇਆ ਕਰਦਾ ਹੈ, ਸਾਨੂੰ ਨਹੀਂ ਪਤਾ। ਮੁੰਡਿਆਂ ਨੇ ਤਾੜੀਆਂ ਵਜਾ ਕੇ ਮਸ਼ਕਰੀ ਨਾਲ ਕਹਿ ਦੇਣਾ ਕਿ ਐਵੇਂ ਸੰਤ ਬਣੇ ਫਿਰਦੇ ਹੋ, ਜੇ ਇੱਕ ਛੋਟੀ ਜਿਹੀ ਗੱਲ ਦਾ ਵੀ ਪਤਾ ਨਹੀਂ ਤੁਸੀਂ ਹੋਰ ਦੁਨੀਆਂ ਨੂੰ ਕੀ ਦੱਸੋਗੇ। ਇਸ ਤਰ੍ਹਾਂ ਇਕੱਲੇ ਇਕੱਲੇ ਕੋਲ ਜਾ ਕੇ ਨਰਾਦਰੀ ਕਰਦੇ ਅਤੇ ਅੰਤ ਵਿੱਚ ਆਪਣੀ ਯਾਦਵ ਕੁਲ ਦੇ ਗੁਰੂ ਦੁਰਬਾਸ਼ਾ ਰਿਸ਼ੀ ਜੀ ਕੋਲ ਪਹੁੰਚ ਗਏ। ਇਸ ਰਿਸ਼ੀ ਜੀ ਪਾਸੋਂ ਕ੍ਰਿਸ਼ਨ ਜੀ ਮਹਾਰਾਜ ਨੇ 8 ਦਿਨਾਂ ਵਿੱਚ ਬ੍ਰਹਮ ਵਿੱਦਿਆ ਪੜ੍ਹੀ ਸੀ ਅਤੇ ਫਿਰ 8 ਦਿਨਾਂ ਦੇ ਅੰਦਰ ਸੰਦੀਪਨ ਜੀ ਦੇ ਆਸ਼ਰਮ 'ਤੇ ਜਾ ਕੇ ਹੋਰ ਵਿੱਦਿਆ ਪ੍ਰਾਪਤ ਕੀਤੀ ਸੀ ਅਤੇ ਸ਼ਾਸਤਰ ਵਿੱਦਿਆ ਸਿੱਖੀ ਸੀ। ਇਸ ਤਰ੍ਹਾਂ ਸੰਦੀਪਨ ਜੀ ਕ੍ਰਿਸ਼ਨ ਜੀ ਦੇ ਸ਼ਾਸਤਰ ਗੁਰੂ ਸਨ ਅਤੇ ਦੁਰਬਾਸ਼ਾ ਜੀ ਅਧਿਆਤਮਕ ਗੁਰੂ ਸਨ। ਸਾਰੇ ਪੀਰ ਪੈਗੰਬਰਾਂ ਦੇ ਅਧਿਆਤਮਕ ਗੁਰੂ ਹੋਇਆ ਕਰਦੇ ਹਨ, ਪਰ ਗੁਰੂ ਘਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਗੁਰੂ ਬਾਰੇ ਇਉਂ ਦੱਸ ਪਾਉਂਦੇ ਹਨ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਪੰਨਾ 599। ਉਹਨਾਂ ਦੇ ਗੁਰੂ ਅਕਾਲ ਪੁਰਖ ਹੀ ਹਨ ਕਿਉਂਕਿ ਆਪਣੇ 10ਵੇਂ ਸਰੂਪ ਵਿੱਚ ਵੀ ਦੱਸਦੇ ਹਨ, ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਪਾਤਸ਼ਾਹੀ 10ਵੀਂ। ਹੋਰ ਅਵਤਾਰਾਂ ਦੇ ਗੁਰੂ ਕੋਈ ਨਾ ਕੋਈ ਰਿਸ਼ੀ ਮੁਨੀ ਸਨ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹੀ ਕਾਲ ਪੁਰਖ ਦਾ ਰੂਪ ਸਨ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪੰਨਾ 1408। ਸੋ ਇਸ ਤਰ੍ਹਾਂ ਉਹ ਬੱਚੇ ਚੱਲਦੇ ਚੱਲਦੇ ਪੁੱਛਦੇ ਪੁੱਛਦੇ ਦੁਰਬਾਸ਼ਾ ਰਿਸ਼ੀ ਜੀ ਕੋਲ ਪਹੁੰਚ ਜਾਂਦੇ ਹਨ ਅਤੇ ਉੱਥੇ ਜਾ ਕੇ ਉਹੀ ਗੱਲ ਕੀਤੀ। ਸੁਣ ਕੇ ਦੁਰਵਾਸ਼ਾ ਜੀ ਅੰਤਰ ਧਿਆਨ ਹੋ ਗਏ ਕਿ ਮੁੰਡੇ ਐਡੇ ਗੁਸਤਾਖ ਹੋ ਗਏ ਹਨ। ਕ੍ਰਿਸ਼ਨ ਮਹਾਰਾਜ ਜੀ ਦੇ ਹੁੰਦਿਆਂ ਹੀ ਸੰਤਾਂ ਦਾ ਐਡਾ ਨਿਰਾਦਰ ਕਰਨ ਲੱਗ ਪਏ। ਅਜੇ ਤਾਂ ਕਲਯੁੱਗ ਨਹੀਂ ਆਰੰਭ ਹੋਇਆ ਅਤੇ ਪਤਾ ਨਹੀਂ ਕਲਯੁੱਗ ਵਿੱਚ ਲੋਕ ਕੀ ਕੁਝ ਕਰਿਆ ਕਰਨਗੇ, ਕਿਉਂਕਿ ਨਾਸਤਕ ਲੋਕ ਸੰਤਾਂ ਦੀ ਨਿੰਦਿਆ ਕਰ ਕਰਕੇ ਕੁੰਭੀ ਨਰਕ ਜੋ ਰਾਜੇ ਜਨਕ ਨੇ ਤ੍ਰੇਤੇ ਯੁੱਗ ਦੇ ਅੰਦਰ ਭਜਨ ਦੇ ਬਲ ਨਾਲ ਖਾਲੀ ਕਰਵਾਏ ਸਨ ਭਰਨਗੇ। ਅਜੇ ਤਾਂ ਦੁਆਪਰ ਯੁੱਗ ਹੀ ਹੈ ਅਤੇ ਹੁਣ ਹੀ ਸੰਤਾਂ ਦਾ ਨਿਰਾਦਰ ਇਹ ਤਾਂ ਹੁਣੇ ਹੀ ਸ਼ੁਰੂ ਹੋ ਗਿਆ। ਫਿਰ ਮਸ਼ਕਰੀ ਕਰਦੇ ਹਨ ਕੁੱਲ ਗੁਰੂ ਨਾਲ। ਦੋ ਵਾਰ ਦੁਰਵਾਸ਼ਾ ਜੀ ਨੇ ਬੱਚਿਆਂ ਨੂੰ ਟਾਲ ਦਿੱਤਾ, ਪਰ ਉਹ ਫਿਰ ਕਹਿਣ ਲੱਗੇ, ਗੁਰੂ ਜੀ ਤੁਸੀਂ ਤਾਂ ਸਾਡੇ ਕੁੱਲ ਗੁਰੂ ਹੋ, ਤੁਹਾਨੂੰ ਵੀ ਨਹੀਂ ਪਤਾ ਕਿ ਇਸ ਲੜਕੀ ਦੇ ਲੜਕਾ ਪੈਦਾ ਹੋਵੇਗਾ ਜਾਂ ਲੜਕੀ। ਐਵੇਂ ਹੀ ਮੱਥੇ ਟਿਕਾਉਂਦੇ ਹੋ ਅਤੇ ਫਿਰ ਤੁਹਾਡੇ ਅਤੇ ਸਾਡੇ ਅੰਦਰ ਫਰਕ ਕੀ ਹੋਇਆ? ਉਹਨਾਂ ਨੂੰ ਫਿਰ ਸਮਝਾਇਆ ਕਿ ਬੱਚਿਓ ਸੰਤਾਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ। ਸੰਤਾਂ ਦਾ ਜੇ ਤੁਸੀਂ ਆਦਰ ਨਹੀਂ ਕਰ ਸਕਦੇ ਤਾਂ ਨਿਰਾਦਰ ਵੀ ਨਾ ਕਰੋ। ਸਾਰੇ ਬੱਚੇ ਖਿੜਖਿੜਾ ਕੇ ਹੱਸ ਪਏ ਅਤੇ ਕਹਿਣ ਲੱਗੇ, ਜੇ ਕੋਈ ਸੰਤ ਹੋਵੇ ਤਾਂ ਹੀ ਅਸੀਂ ਉਸ ਦਾ ਆਦਰ ਕਰੀਏ। ਇੱਥੇ ਤਾਂ ਸਾਰੇ ਰੋਟੀਆਂ ਖਾਣੇ ਬੈਠੇ ਹਨ ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਇਸ ਲੜਕੀ ਦੇ ਕੀ ਔਲਾਦ ਹੋਵੇਗੀ। ਉਸ ਵੇਲੇ ਦੁਰਵਾਸ਼ਾ ਜੀ ਨੇ ਇੱਕ ਸੋਚਿਆ ਕਿ ਜਿੰਨੇ ਮਹਾਂਪੁਰਸ਼ ਇਸ ਸਥਾਨ 'ਤੇ ਆਏ ਹੋਏ ਹਨ ਸਾਰੇ ਇੱਕ ਤੋਂ ਇੱਕ ਚੜ੍ਹਦੇ ਹਨ, ਉਹਨਾਂ ਦਾ ਇਹ ਗੁਸਤਾਖ ਮੁੰਡੇ ਨਿਰਾਦਰ ਕਰਦੇ ਹਨ, ਇਸ ਨਿਰਾਦਰ ਦਾ ਫਲ ਇਹਨਾਂ ਨੂੰ ਜ਼ਰੂਰ ਭੁਗਤਣਾ ਚਾਹੀਦਾ ਹੈ। ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ। ਕਹਿੰਦੇ ਨੇ ਜਿਸਨੇ ਡੁੱਬਣਾ ਹੋਵੇ ਉਹ ਸੰਤਾਂ ਨੂੰ ਛੇੜ ਲਵੇ, ਆਪੇ ਡੁੱਬ ਜਾਂਦਾ। ਗੁਰਬਾਣੀ ਦੱਸਦੀ ਹੈ, ਦੁਰਵਾਸਾ ਸਿਓ ਕਰਤ ਠਗੌਰੀ ਜਾਦਵ ਇਹ ਫਲ ਪਾਏ, ਪੰਨਾ 693। ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਦੁਰਵਾਸ਼ਾ ਜੀ ਨਾਲ ਮਾਸ਼ਕਰੀ ਕੀਤੀ ਤਾਂ ਫਲ ਕੀ ਹੋਇਆ? ਆਪਣੀ ਕੁੱਲ ਦਾ ਨਾਸ਼ ਕਰਵਾ ਲਿਆ।